ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਹਾਰੀ ਜਿਨਾ ਪੂਰਨ ਪੈਜ ਸਵਾਰੀ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਗੁਰ ਆਪਣੇ ਬਲਹਾਰੀ ਜਨ ਪੂਰਨ ਪੈਦ ਸਵਾਰੀ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸੰਤੋਹ ਤਿਸ ਬਿਨ ਅਵਰ ਨਾ ਕੋਈ, ਕਾਰਣ ਕਾਰਣ ਪ੍ਰਭ ਸੋਈ। ਰਹਾਉ ਪ੍ਰਭ ਆਪਣਾ ਵਾਰ ਦੀਨੇ, ਸਗਲ ਜੀ ਵਸ ਕੀਨੇ, ਜਨ ਨਾਨਕ ਨਾਮ ਧਿਆਇਆ। ਤਾਂ ਸਗਲੇ ਦੁੱਖ ਮਿਟਾਇਆ, ਪ੍ਰਭ ਆਪਣਾ ਵਾਰ ਦੀਨੇ, ਸਗਲ ਜੀ ਵਸ ਕੀਨੇ, ਜਨ ਨਾਨਕ ਨਾਮ ਧਿਆਇਆ। ਤਾਂ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਗੁਰਦੇਵ ਜੇ ਸੰਗ ਹਰ ਜਪੇ, ਗੁਰ ਕਿਰਪਾਲ ਜਪ ਪਏ ਤਾਂ ਅਵਗੁਣ ਸਭ ਛਪੇ। ਐਸੇ ਦੀਨ ਦਿਆਲ ਕਰੁਣਾ ਨਿਧਾਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਗੁਰਦੇਵ ਦੀ ਤੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਜੀ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਜੁੜ ਬੈਠੇ। ਸ਼ਹੀਦੀ ਪੰਦਰਵਾੜੇ ਦੇ ਦਿਨ ਚੱਲ ਰਹੇ ਹਨ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦੁਨੀਆਂ ਵਿੱਚ ਬੜੇ ਬੜੇ ਅਵਤਾਰੀ ਸੰਤ ਭਗਤ ਮਹਾਂਪੁਰਖ ਹੋਏ ਹਨ, ਪਰ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸਾਨੀ ਕੋਈ ਮਹਾਂਪੁਰਖ ਕੋਈ ਅਵਤਾਰ ਨਹੀਂ, ਜਿਨ੍ਹਾਂ ਦੀ ਮਹਿਮਾ ਕਰਦਿਆਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਹਨ ਕਿ ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ। ਜਿੰਨੇ ਸਰੀਰ ਮੈਨੂੰ ਨਜ਼ਰ ਆਉਂਦੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਸੰਸਾਰ ਵਿੱਚ, ਉਹਨਾਂ ਸਾਰੇ ਸਰੀਰਾਂ ਵਿੱਚ ਜਿਹੜੀ ਰੂਹ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰੂਹ ਹੈ। ਮੈਨੂੰ ਜਿੰਨੇ ਸੰਸਾਰ ਦੇ ਲੋਕ ਦਿਸਦੇ ਉਹਨਾਂ ਦੇ ਨੇਤਰਾਂ 'ਚ ਜਿਹੜੀ ਰੋਸ਼ਨੀ ਹੈ, ਉਹਨਾਂ ਦੇ ਨੇਤਰਾਂ ਵਿੱਚ ਜਿਹੜਾ ਨੂਰ ਹੈ, ਉਹ ਨੂਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਚਮਕੌਰ ਦੀ ਗੜ੍ਹੀ 'ਚੋਂ ਨਿਕਲੇ ਹਨ, ਤਿੰਨ ਸਿੱਖ ਸਤਿਗੁਰਾਂ ਦੇ ਨਾਲ ਨਿਕਲੇ ਨੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਔਰ ਭਾਈ ਮਾਨ ਸਿੰਘ ਜੀ। ਪੰਜਾਂ ਪਿਆਰਿਆਂ 'ਚੋਂ ਦੋ ਪਿਆਰੇ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ। ਭਾਈ ਮਾਨ ਸਿੰਘ ਜੀ ਮਹਾਂਕਾਲ ਨਿਹੰਗ ਸਿੰਘ ਸਨ, ਜਿਨ੍ਹਾਂ ਦੇ ਸੀਸ 'ਤੇ ਸਭ ਤੋਂ ਪਹਿਲੀ ਵੇਰ ਕਲਗੀਧਰ ਜੀ ਨੇ ਫਰਲਾ ਸਜਾਇਆ ਸੀ। ਭਾਈ ਮਾਨ ਸਿੰਘ ਜੀ ਕਲਗੀਧਰ ਜੀ ਦੇ ਇੰਨੇ ਪਿਆਰੇ ਸੇਵਕ ਸਨ ਕਿ ਜਿਸ ਵੇਲੇ ਗਰੀਬ ਨਵਾਜ ਪਾਤਸ਼ਾਹ ਦੱਖਣ ਦਿਸ਼ਾ ਨੂੰ ਗਏ ਨੇ ਰਾਜਸਥਾਨ ਦੇ ਇਲਾਕੇ 'ਚ, ਬਹਾਦਰ ਸ਼ਾਹ ਦੀਆਂ ਫੌਜਾਂ ਦੇ ਨਾਲ ਮਹਾਰਾਜ ਜੀ ਦੀ ਫੌਜ ਦਾ ਕੋਈ ਮਾਰ ਵਕਾਰਾ ਹੋ ਗਿਆ, ਘਾਹ ਵੱਢ ਰਹੇ ਸੀ ਸਿੰਘ ਅਤੇ ਸਿਪਾਹੀ ਆ ਕੇ ਜਬਰੀ ਸਿੰਘਾਂ ਦਾ ਘਾਹ ਚੁੱਕਣ ਲੱਗੇ ਅਤੇ ਸਿੰਘਾਂ ਨੇ ਅੱਗੋਂ ਕਰੜੇ ਹੱਥ ਵਿਖਾਏ, ਲੜਾਈ ਹੋ ਗਈ। ਉੱਧਰੋਂ ਬਹਾਦਰ ਸ਼ਾਹ ਨੇ ਆਪਣੇ ਕੁਝ ਬੰਦੇ ਭੇਜੇ ਲੜਾਈ ਛਡਾਉਣ ਲਈ, ਇੱਧਰੋਂ ਕਲਗੀਧਰ ਜੀ ਨੇ ਭਾਈ ਮਾਨ ਸਿੰਘ ਨੂੰ ਭੇਜਿਆ ਕਿ ਸਿੰਘਾਂ ਨੂੰ ਸ਼ਾਂਤ ਕਰੋ। ਭਾਈ ਮਾਨ ਸਿੰਘ ਜੀ ਜਿਸ ਵੇਲੇ ਉੱਥੇ ਪਹੁੰਚੇ, ਲੜਾਈ ਤੋਂ ਸਿੰਘਾਂ ਨੂੰ ਰੋਕ ਦਿੱਤਾ, ਵਰਜ ਦਿੱਤਾ ਕਿ ਬਹਾਦਰ ਸ਼ਾਹ ਗੁਰੂ ਸਾਹਿਬ ਦਾ ਸ਼ਰਧਾਲੂ ਹੈ, ਹੁਣ ਇਹਨਾਂ ਨਾਲ ਨਹੀਂ ਲੜਨਾ। ਪਰ ਉਹਨਾਂ ਤੁਰਕਾਂ ਦੀ ਫੌਜ ਦੇ ਵਿੱਚ ਕੁਝ ਦਵੈਖੀ ਤੁਰਕ ਸੀ, ਜਿਨ੍ਹਾਂ ਦੇ ਕੁਝ ਸਾਥੀਆਂ ਨੂੰ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਚਮਕੌਰ ਸਾਹਿਬ ਦੀ ਧਰਤੀ 'ਤੇ ਚਮਕੌਰ ਦੀ ਗੜ੍ਹੀ 'ਚ ਸਿੰਘਾਂ ਨੇ ਆਪਣੇ ਹੱਥ ਵਿਖਾਏ ਸਨ, ਉਹਨਾਂ ਨੇ ਉਹ ਪੁਰਾਣੀ ਦਵੈਸ਼ ਚਿਤਵਦਿਆਂ ਹੋਇਆਂ ਭਾਈ ਮਾਨ ਸਿੰਘ ਜੀ ਵਿੱਚ ਲੜਾਈ ਛਡਾ ਰਹੇ, ਉਹਨਾਂ 'ਤੇ ਗੋਲੀ ਚਲਾਈ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਕਲਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਾਨ ਸਿੰਘ ਜੀ ਦਾ ਸੀਸ ਉੱਥੇ ਆ ਕੇ ਆਪਣੀ ਗੋਦ 'ਚ ਰੱਖਿਆ। ਆਪਣੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਨੇਤਰਾਂ 'ਚੋਂ ਹੰਝੂ ਨਹੀਂ ਕੇਰੇ। ਪਿਤਾ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇ ਦਰਸ਼ਨ 9 ਸਾਲ ਦੀ ਉਮਰ 'ਚ ਕੀਤੇ, ਉਦੋਂ ਨੇਤਰਾਂ 'ਚੋਂ ਹੰਝੂ ਨਹੀਂ ਕੇਰੇ। ਜਦੋਂ ਭਾਈ ਮਾਨ ਸਿੰਘ ਜੀ ਸ਼ਹੀਦ ਹੋਏ ਤੇ ਨੇਤਰਾਂ ਵਿੱਚੋਂ ਪਾਤਸ਼ਾਹ ਦੇ ਜਲ ਵਹਿ ਤੁਰਿਆ, ਇਹ ਪ੍ਰੇਮ ਦੀ ਖੇਡ ਦਾ ਜਲ ਸੀ, ਕੋਈ ਸੋਗ ਨਹੀਂ ਸੀ, ਤੇ ਰਸਨਾ ਤੋਂ ਬਚਨ ਕੀਤਾ, ਭਾਈ ਮਾਨ ਸਿੰਘ ਤੇਰੇ ਵਰਗੇ ਪੁੱਤ ਹਰ ਮਾਂ ਨੇ ਨਹੀਂ ਜਾਣਨੇ। ਇੰਨਾ ਪਿਆਰ ਭਾਈ ਮਾਨ ਸਿੰਘ ਨਾਲ ਸਤਿਗੁਰੂ ਜੀ ਕਰਦੇ। ਇਹ ਤਿੰਨ ਸਿੰਘ ਸਤਿਗੁਰਾਂ ਦੇ ਨਾਲ ਚਮਕੌਰ ਦੀ ਗੜ੍ਹੀ 'ਚੋਂ ਨਿਕਲੇ। ਆਖਿਆ ਤਾਰਿਆਂ ਦੀ ਲੋਏ ਲੋਏ, ਤਾਰਿਆਂ ਦੀ ਸੇਧ ਵਿੱਚ ਚੱਲੇ ਆਇਓ, ਸਵੇਰ ਤੱਕ ਇਕੱਠੇ ਹੋ ਜਾਵਾਂਗੇ। ਗਰੀਬ ਨਵਾਜ ਪਾਤਸ਼ਾਹ ਜੀ ਚੱਲਦਿਆਂ ਚੱਲਦਿਆਂ ਮਾਛੀਵਾੜੇ ਦੇ ਨੇੜੇ ਪਹੁੰਚੇ ਹਨ। ਇੱਕ ਝਿੜੀ ਵਿੱਚ ਰਾਤ ਦਾ ਸਮਾਂ ਸਤਿਗੁਰੂ ਜੀ ਕੁਝ ਸਮੇਂ ਲਈ ਆਰਾਮ ਕਰਨ ਲਈ ਬੈਠ ਗਏ। ਦੋ ਗੁੱਜਰ ਜਿਨ੍ਹਾਂ ਦੀਆਂ ਮੱਝਾਂ ਕਿਤੇ ਰਾਤ ਨੂੰ ਖੁੱਲ੍ਹ ਗਈਆਂ ਅਤੇ ਉਹ ਲੱਭਦਿਆਂ ਲੱਭਦਿਆਂ ਉੱਥੇ ਆ ਪਹੁੰਚੇ। ਝਿੜੀ ਵਿੱਚ ਸਤਿਗੁਰਾਂ ਨੂੰ ਬੈਠਿਆਂ ਇੱਕ ਗੁੱਜਰ ਨੇ ਵੇਖਿਆ ਅਤੇ ਇੱਕਦਮ ਡਰਿਆ ਵੀ ਅਤੇ ਪੁੱਛਿਆ, ਸਤਿਗੁਰਾਂ ਨੇ ਦੱਸਿਆ ਆਪਣੇ ਬਾਰੇ ਅਤੇ ਇਹਦੇ ਨਾਲ ਦਾ ਇਹਦਾ ਭਰਾ ਬਾਹਰ ਦੂਰ ਖੜ੍ਹਾ ਸੀ, ਉਹ ਪੁੱਛਦਾ ਵੀ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਰਾਤ ਨੂੰ ਇੱਥੇ। ਇਹਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਨੇ, ਉਹਨਾਂ ਨਾਲ ਗੱਲ ਕਰਦਾ। ਮਹਾਰਾਜ ਜੀ ਕਹਿੰਦੇ ਰੌਲਾ ਨਾ ਪਾ, ਕਿਉਂਕਿ ਫੌਜਾਂ ਪਿੱਛੋਂ ਲੱਭ ਰਹੀਆਂ ਸਨ, ਜੰਗ ਦਾ ਮਾਹੌਲ ਸੀ, ਵੀ ਰੌਲਾ ਨਾ ਪਾ, ਉਰੇ ਆ ਤੈਨੂੰ ਇਨਾਮ ਦੇਈਏ। ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਇੱਕ ਖੰਜਰ ਸੀ, ਜਿਹਦੇ ਵਿੱਚ ਬੜੇ ਕੀਮਤੀ ਹੀਰੇ ਅਤੇ ਲਾਲ ਜੜੇ ਹੋਏ, ਬੜਾ ਕੀਮਤੀ ਖੰਜਰ। ਪਾਤਸ਼ਾਹ ਦਇਆ ਦੇ ਭਾਵ ਵਿੱਚ ਆਏ ਵੀ ਇਹਨੂੰ ਦੇ ਦਿੰਦੇ ਹਾਂ, ਨਾਲੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰੇਗਾ। ਉਹ ਖੰਜਰ ਸਤਿਗੁਰਾਂ ਨੇ ਇਹਨੂੰ ਦੇ ਦਿੱਤਾ। ਇਹਨੇ ਖੰਜਰ ਚੁੱਕ ਕੇ ਥੋੜ੍ਹਾ ਜਿਹਾ ਪਾਸਿਓਂ ਹੀ ਪਿੱਛੇ ਹਟ ਗਿਆ। ਉਹ ਫਿਰ ਪੁੱਛੀ ਜਾਵੇ ਵੀ ਤੂੰ ਆਉਂਦਾ ਨਹੀਂ, ਝਿੜੀ ਵਿੱਚ ਕੀ ਕਰਦਾ, ਕਿਹਦੇ ਨਾਲ ਗੱਲਾਂ ਕਰ ਰਿਹਾ। ਤੇ ਇਹਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਮਹਾਰਾਜ ਜੀ ਨੇ ਵੇਖਿਆ ਵੀ ਰੌਲਾ ਪਾਉਣਗੇ। ਮਹਾਰਾਜ ਜੀ ਕਹਿੰਦੇ ਉਰੇ ਆ, ਤੈਨੂੰ ਹੋਰ ਗੱਫਾ ਦੇਈਏ। ਹੁਣ ਗੱਫੇ ਸ਼ਬਦ ਦੇ ਵਿੱਚ ਬੜਾ ਕੁਝ ਆ ਜਾਂਦਾ ਖਾਲਸੇ ਦੇ। ਪ੍ਰਸ਼ਾਦਾ ਪਾਣੀ ਛਕਾਉਣਾ ਤਾਂ ਕਹਿਣਾ ਆਓ ਭਾਈ ਗੱਫਾ ਛਕੋ, ਜਿਹੜਾ ਕੋਈ ਵਿਰੋਧੀ ਹੈ ਉਹਨੂੰ ਵੀ ਫਿਰ ਗੱਫਾ ਹੋਰ ਤਰੀਕੇ ਦਾ ਛਕਾਇਆ ਜਾਂਦਾ। ਕਹਿੰਦੇ ਉਰੇ ਆ, ਤੈਨੂੰ ਹੋਰ ਗੱਫਾ ਦੇਈਏ। ਇਹ ਲਾਲਚ ਕਰਕੇ ਕੋਲ ਗਿਆ ਮਹਾਰਾਜ, ਕਹਿੰਦੇ ਖੰਜਰ ਰੱਖ ਦੇ। ਖੰਜਰ ਇਹਨੇ ਸਤਿਗੁਰਾਂ ਕੋਲ ਰੱਖ ਦਿੱਤਾ। ਗੁਰਦੇਵ ਨੇ ਜ਼ੋਰ ਨਾਲ ਚਪੇੜੇ ਦੇ ਮੂੰਹ ਤੇ ਮਾਰੀ ਤੇ ਇਹਦੀ ਦੰਦ ਜਿਹੜੇ ਸੀ ਦੋ ਟੁੱਟ ਕੇ ਬਾਹਰ ਡਿੱਗ ਪਏ। ਇੱਕਦਮ ਦੰਦਲ ਜੀ ਜਿਵੇਂ ਪੈਂਦੀ ਹੈ ਨਾ, ਇੱਦਾਂ ਦੰਦਲ ਜੀ ਪੈ ਗਈ। ਮੂੰਹੋਂ ਕੁਝ ਬੋਲਿਆ ਨਾ ਜਾਵੇ, ਭਾਈ ਉਹਦਾ ਆਵਾਜ਼ਾਂ ਮਾਰੇ ਵੀ ਬੋਲਦਾ ਨਹੀਂ। ਇਹ ਬਾਹਰ ਆਇਆ, ਭੱਜਿਆ, ਉਹਦੀ ਬਾਂਹ ਫੜ ਕੇ ਚੁੱਪ ਚਾਪ ਹੀ ਉੱਥੋਂ ਨਿਕਲ ਗਏ। ਇਹੋ ਜਿਹੇ ਹਾਲਾਤਾਂ ਵਿੱਚ ਚੱਲਦਿਆਂ ਗਰੀਬ ਨਵਾਜ ਪਾਤਸ਼ਾਹ ਜੀ ਮਾਛੀਵਾੜੇ ਦੇ ਇਲਾਕੇ 'ਚ ਆਏ ਹਨ। ਪਿੰਡ ਦਾ ਸਰਾਣਾ ਲਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਬਿਰਾਜ ਗਏ। ਇੱਥੇ ਹੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਔਰ ਭਾਈ ਮਾਨ ਸਿੰਘ ਜੀ ਸਵੇਰੇ ਲੋ ਲੱਗਦਿਆਂ ਤੋਂ ਪਹਿਲਾਂ ਹੀ ਆ ਪਹੁੰਚੇ। ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਮਹਾਰਾਜ ਜੀ ਬਿਰਾਜੇ ਹੋਏ ਸਨ, ਪਿਛਲੇ 3 ਦਿਨਾਂ ਤੋਂ ਨੀਂਦਰੇ ਨੇ, ਪੈਰਾਂ 'ਚ ਛਾਲੇ ਪਏ ਹੋਏ ਨੇ। ਟਿੰਡ ਦਾ ਸਰਾਣਾ ਲਾਈ, ਸਤਿਗੁਰੂ ਕਲਗੀਧਰ ਪਾਤਸ਼ਾਹ ਬਿਰਾਜੇ ਹੋਏ ਨੇ। ਹੱਥ ਵਿੱਚ ਗੁਰਦੇਵ ਨੇ ਇੱਕ ਦਸਤਾਨਾ ਪਾਇਆ ਸੀ ਗੁਲਤਰਾਣ, ਉਹਦੇ ਵਿੱਚ ਇੱਕ ਕੀਮਤੀ ਹੀਰਾ ਚਮਕ ਰਿਹਾ ਸੀ ਤੇ ਆਪਣੇ ਸੀਸ ਦੇ ਉੱਤੇ ਮਹਾਰਾਜ ਜੀ ਨੇ ਜਿਵੇਂ ਅਰਕ ਰੱਖ ਲੈਂਦੇ ਨਾ, ਬਾਂਹ ਰੱਖ ਕੇ ਪਾਤਸ਼ਾਹ ਲੇਟੇ ਹੋਏ। ਦੂਰੋਂ ਹੀਰਾ ਚਮਕਦਾ ਵੇਖ ਕੇ ਭਾਈ ਮਾਨ ਸਿੰਘ ਨੇ ਪਛਾਣਿਆ ਵੀ ਇਹ ਹੀਰੇ ਦੀ ਚਮਕ ਤਾਂ ਕਲਗੀਧਰ ਜੀ ਦੇ ਹੱਥਾਂ ਵਿੱਚ ਪਾਏ ਗੁਲਤਰਾਣ ਦੀ ਹੈ। ਕੋਲ ਗਏ ਪਾਤਸ਼ਾਹ, ਇੰਨੀ ਗੂੜੀ ਨੀਂਦ ਵਿੱਚ ਬਿਰਾਜੇ ਹੋਏ ਸਨ, ਕਿਸੇ ਮਹਾਂਪੁਰਖ ਨੂੰ ਉਠਾਈਏ ਨਾ ਤੇ ਆਵਾਜ਼ ਨਹੀਂ ਮਾਰੀਦੀ। ਕਿਸੇ ਮਹਾਂਪੁਰਖ ਨੂੰ ਉਠਾਉਣ ਦਾ ਤਰੀਕਾ ਹੁੰਦਾ, ਭਾਈ ਮਾਨ ਸਿੰਘ ਜੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਗਏ ਤੇ ਚਰਨ ਫੜ ਕੇ ਨਾ ਹੌਲੇ ਹੌਲੇ ਘੁੱਟਣ ਲੱਗ ਪਏ। ਚਰਨਾਂ 'ਚ ਛਾਲੇ ਸਨ ਤੇ ਚਰਨ ਘੁੱਟਣ ਲੱਗ ਪਏ। ਕਲਗੀਆਂ ਵਾਲੇ ਪਾਤਸ਼ਾਹ ਕੁਝ ਸਮੇਂ ਉਸੇ ਤਰ੍ਹਾਂ ਅਡੋਲ ਰਹੇ। ਜਦੋਂ ਇਹਨਾਂ ਨੇ ਥੋੜ੍ਹੇ ਜਿਹੇ ਜ਼ੋਰ ਨਾਲ ਘੁੱਟੇ ਚਰਨ, ਪਾਤਸ਼ਾਹ ਇੱਕਦਮ ਤਿਆਰ ਬਰ ਤਿਆਰ ਹੋਏ, ਤਨਕ ਸੰਭਾਲਿਆ ਵੀ ਕੋਈ ਦੁਸ਼ਮਣ ਤਾਂ ਨਹੀਂ, ਵੇਖਿਆ ਕਿ ਸਤਿਗੁਰਾਂ ਦੇ ਸੰਗੀ ਸੇਵਕ ਹਨ। ਗੁਰਦੇਵ ਕਹਿੰਦੇ ਆ ਗਏ ਉਹ ਮਾਨ ਸਿੰਘ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਠੰਡ ਕਰਕੇ ਪੈਰਾਂ ਦੇ ਜ਼ਖਮ ਆਕੜ ਗਏ ਨੇ, ਸਰੀਰ ਵੀ ਜ਼ਖਮੀ ਹੈ। ਭਾਈ ਮਾਨ ਸਿੰਘ ਜੀ ਦੇ ਮੋਢੇ ਦਾ ਆਸਰਾ ਲੈ ਕੇ ਸਤਿਗੁਰੂ ਜੀ ਤੁਰ ਕੇ ਗਏ। ਆਪਣੇ ਸਿੱਖਾਂ ਨੂੰ ਆਸਰਾ ਦੇਣ ਵਾਲੇ ਗੁਰਦੇਵ, ਭਾਈ ਮਾਨ ਸਿੰਘ ਜੀ ਦੇ ਮੋਢੇ ਤੇ ਹੱਥ ਧਰਿਆ ਤੇ ਬਾਗ ਦੇ ਵਿੱਚ ਹੀ ਖੂਹ ਚੱਲਦਾ ਸੀ, ਉੱਥੇ ਜਾ ਕੇ ਸਤਿਗੁਰੂ ਜੀ ਇਸ਼ਨਾਨ ਕੀਤਾ, ਜਲ ਪਾਣੀ ਵਰਤਿਆ। ਗਰੀਬ ਨਵਾਜ ਪਾਤਸ਼ਾਹ ਜੀ ਦੀ ਖਬਰ, ਗੁਲਾਬੇ ਤੇ ਪੰਜਾਬੇ ਨੂੰ ਇਹ ਦੋ ਮਸੰਦ ਸੀ ਮਾਛੀਵਾੜੇ ਦੇ ਰਹਿਣ ਵਾਲੇ, ਉਹਨਾਂ ਨੂੰ ਮਿਲੀ। ਉਹ ਆਏ ਸਤਿਗੁਰੂ ਜੀ ਨੂੰ ਆਪਣੇ ਘਰ ਮਹਿਲਾਂ 'ਚ ਆਪਣੇ ਘਰ ਲੈ ਕੇ ਗਏ। ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਦੇ ਘਰ ਉਤਾਰਾ ਕੀਤਾ। ਵੇਖਣਾ ਸੀ ਜਿਹਦੇ ਘਰ ਠਹਿਰੇ ਆ ਉਹ ਕਿੰਨਾ ਕੁ ਪੱਕਾ ਹੈ, ਆਲੇ ਦੁਆਲੇ ਗੁਆਂਢੀ ਨੇ ਉਹ ਕਿੰਨੇ ਕੁ ਪੱਕੇ ਨੇ, ਉਹ ਕੋਈ ਜਸੂਸ ਨੇ, ਕੋਈ ਖਬਰ ਦੇਣ ਵਾਲੇ ਨੇ। ਉਹ ਸਾਰੀ ਖੇਡ ਮਹਾਰਾਜ ਜੀ ਨੇ ਪਰਖਣੀ ਸੀ ਵੀ ਇੱਥੇ ਜੇ ਰਹਿਣਾ ਵੀ ਪਵੇ ਕੁਝ ਸਮੇਂ ਲਈ ਕਿੰਨਾ ਕੁ ਚਿਰ ਰਹਿ ਸਕਦੇ ਹਾਂ। ਉਹਦੇ ਲਈ ਗਰੀਬ ਨਵਾਜ ਪਾਤਸ਼ਾਹ ਨੇ ਇੱਕ ਕੌਤਕ ਰਚਿਆ। ਗੁਲਾਬੇ ਨੂੰ ਕਹਿੰਦੇ ਚਟੰਗਾ ਲਿਆ, ਉਹ ਚਟੰਗਾ ਹਾਜ਼ਰ ਕੀਤਾ ਤੇ ਭਾਈ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪਿਸਟਲ ਦੇ ਨਾਲ ਉਹਦਾ ਸ਼ਿਕਾਰ ਖੇਡਿਆ। ਗੁਲਾਬੇ ਨੂੰ ਤਾਂ ਉੱਥੇ ਹੀ ਘਬਰਾਹਟ ਹੋ ਗਈ। ਲਾਗਲੇ ਘਰ ਦੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ, ਉਹਨੇ ਥਾਲ ਦੇ ਵਿੱਚ ਇੱਕ ਬਸਤਰ ਤੇ ਜਨੇਊ ਲਿਆ ਕੇ ਸਤਿਗੁਰਾਂ ਦੇ ਸਨਮੁਖ ਹਾਜ਼ਰ ਕੀਤਾ ਤੇ ਮੱਥਾ ਟੇਕਿਆ, ਮਹਾਰਾਜ ਤੁਸੀਂ ਸਾਡੇ ਧਰਮ ਦੇ ਰਾਖੇ। ਗੁਰਦੇਵ ਨੇ ਵੇਖ ਲਿਆ ਵੀ ਇੱਕ ਪਾਸੇ ਤਾਂ ਸਮਰਪਿਤ ਭਾਵਨਾ ਵਾਲਾ ਹੈ, ਨਾਲ ਹੀ ਕਾਜੀ ਸੀ, ਉਹਨੇ ਰੌਲਾ ਪਾਉਣ ਦਾ ਯਤਨ ਕੀਤਾ, ਗਰੀਬ ਨਵਾਜ ਸਾਹਿਬ ਜੀ ਨੇ ਅਸ਼ਰਫੀਆਂ ਸੁੱਟੀਆਂ ਤੇ ਉਹ ਵੀ ਸ਼ਾਂਤ ਹੋ ਗਿਆ। ਇਹ ਖੇਡ ਤਾਂ ਕੀਤੀ ਵੀ ਆਲੇ ਦੁਆਲੇ ਗੁਆਂਢੀ ਪਰਖਣੇ ਸੀ, ਵੇਖਣਾ ਸੀ ਕਿ ਜਿਹੜਾ ਲੋਭੀ ਬੰਦਾ ਲਾਲਚੀ ਬੰਦਾ ਉਹ ਬਹੁਤੇ ਲੰਮੇ ਸਮੇਂ ਤੱਕ ਰਾਜ ਛੁਪਾ ਨਹੀਂ ਸਕੇਗਾ, ਕੱਲ ਨੂੰ ਦੁਸ਼ਮਣ ਵੱਲੋਂ ਇਹਨੂੰ ਵੱਧ ਲਾਲਚ ਮਿਲੇਗਾ ਤੇ ਉੱਧਰ ਜਾ ਕੇ ਖਬਰ ਦੇਗਾ। ਉੱਧਰ ਗੁਲਾਬੇ ਨੂੰ ਵੀ ਘਬਰਾਹਟ ਹੋ ਗਈ, ਉਹਨੇ ਵੀ ਘਰਵਾਲੀ ਨਾਲ ਪਰਿਵਾਰ ਨਾਲ ਸਲਾਹ ਕੀਤੀ ਵੀ ਸਤਿਗੁਰਾਂ ਨੂੰ ਇੱਥੇ ਰੱਖਿਆ ਤੇ ਆਪਣਾ ਪਰਿਵਾਰ ਨਹੀਂ ਰਹਿਣਾ। ਤੋ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਹਨੇ ਥਾਲ ਦੇ ਵਿੱਚ ਮਾਇਆ ਕੁਝ ਰੱਖ ਕੇ ਸ਼ਰਫੀਆਂ ਤੇ ਮੱਥਾ ਟੇਕਿਆ। ਮਹਾਰਾਜ ਜੀ ਕਹਿੰਦੇ ਗੁਲਾਬਿਆ ਘਬਰਾ ਗਿਆ, ਇੰਨਾ ਹੀ ਨਿਸ਼ਚਾ ਸੀ, ਇਸ਼ਾਰਾ ਤਾਂ ਇਹ ਸੀ ਵੀ ਜਾਓ ਹੁਣ ਮਹਾਰਾਜ ਇਹ ਭੇਟਾ ਆਪ ਜੀ ਦੀ। ਗਰੀਬ ਨਵਾਜ ਸਾਹਿਬ ਜੀ ਉੱਥੋਂ ਉੱਚ ਦੇ ਪੀਰ ਬਣ ਕੇ ਨਿਕਲੇ। ਅੱਜ 10 ਪੋਹ ਦਾ ਦਿਹਾੜਾ ਹੈ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ। ਛੋਟੇ ਕਹਿੰਦੇ ਹਾਂ ਕਿ ਉਮਰ ਕਰਕੇ ਛੋਟੇ ਨੇ, ਪਰ ਬੜੇ ਵੱਡੇ ਹਨ। ਦੁਨੀਆਂ 'ਚ ਜਿੰਨੇ ਜਿੰਨੇ ਸੰਤ ਭਗਤ ਮਹਾਂਪੁਰਖ ਅਵਤਾਰ ਹੋਏ ਨੇ ਗੁਰੂ ਖਾਲਸਾ ਜੀ ਪੀਰ ਪੈਗੰਬਰ ਔਲੀਏ ਸਾਰੇ ਸਤਿਕਾਰਯੋਗ ਨੇ, ਬੜੇ ਬੜੇ ਸੰਤ ਭਗਤ ਮਹਾਂਪੁਰਖ ਭਾਰਤ ਖੰਡ ਦੀ ਭੂਮੀ 'ਤੇ ਹੋਏ ਨੇ, ਪਰ ਇਸ ਪੂਰੇ ਸੰਸਾਰ ਭਰ ਵਿੱਚ ਸਭ ਤੋਂ ਛੋਟੀ ਉਮਰ ਦੇ ਸਭ ਤੋਂ ਵੱਡੇ ਮਹਾਂਪੁਰਖ ਅਗਰ ਕੋਈ ਹਨ ਤਾਂ ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਹਨ। ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਜਿਹੜੀ ਰਾਤ ਲੰਘ ਕੇ ਗਈ ਹੈ, ਗੰਗੂ ਬਾਹਮਣ ਨੇ ਮਰਿੰਡੇ ਆ ਕੇ ਇੱਥੋਂ ਦੇ ਕੋਤਵਾਲਾਂ ਨੂੰ, ਜਾਨੀ ਖਾਂ ਤੇ ਮਾਨੀ ਖਾਂ ਨੂੰ ਖਬਰ ਦਿੱਤੀ ਕਿ ਕਲਗੀਧਰ ਜੀ ਦੇ ਮਾਤਾ ਜੀ ਔਰ ਉਹਨਾਂ ਦੇ ਦੋਨੋਂ ਬੱਚੇ ਮੇਰੇ ਕੋਲ ਹਨ। ਇਹਨਾਂ ਨੇ ਜਾ ਕੇ ਕੱਲ ਦਾ ਦਿਨ ਜਿਹੜਾ ਲੰਘ ਕੇ ਗਿਆ ਸਹੇੜੀ ਜਾ ਕੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਮਾਤਾ ਜੀ ਦੇ ਸਮੇਤ। ਦੁੱਨਾ ਸਿੰਘ ਹੰਡੂਰੀਆ ਹੋਇਆ, ਉਹਨੇ ਕਥਾ ਲਿਖੀ ਹੈ ਕਥਾ ਗੁਰਸੁਤਨ ਕੀ, ਕਿ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਪਾ ਕੇ ਨਰੜ ਕੇ ਲਿਆਏ। ਮਾਤਾ ਗੁਜਰੀ ਜੀ ਬਿਰਦ ਅਵਸਥਾ ਵਿੱਚ ਨੇ, ਉਹਨਾਂ ਦੇ ਤਨ ਤੇ ਬੇੜੀਆਂ ਪਾ ਕੇ ਮਰਿੰਡੇ ਲਿਆਂਦਾ ਤੇ ਮਰਿੰਡੇ ਕੋਤਵਾਲੀ ਵਿੱਚ ਰਾਤ ਰੱਖਿਆ ਤੇ ਇੱਧਰ ਸੂਬੇ ਸਰਹੰਦ ਨੂੰ ਸੁਨੇਹਾ ਭੇਜ ਦਿੱਤਾ। ਸੂਬੇ ਸਰਹੰਦ ਨੇ ਹੁਕਮ ਕੀਤਾ ਕਿ ਗੁਰੂ ਕੇ ਬੱਚਿਆਂ ਨੂੰ ਔਰ ਮਾਤਾ ਜੀ ਨੂੰ ਸਰਹੰਦ ਪੇਸ਼ ਕੀਤਾ ਜਾਏ। ਅੱਜ ਦੇ ਦਿਨ ਮਰਿੰਡੇ ਤੋਂ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਮਰਿੰਡੇ ਤੋਂ ਸਰਹੰਦ ਲਿਆਂਦਾ ਗਿਆ। ਪੁੱਛਿਆ ਵੀ ਇਹਨਾਂ ਨੂੰ ਰੱਖੀਏ ਕਿੱਥੇ, ਜਰਵਾਣੀ ਬਿਰਤੀ ਪੱਥਰ ਤੋਂ ਵੀ ਕਠੋਰ ਹਿਰਦਾ ਸੂਬੇ ਸਰਹੰਦ ਦਾ, ਕਹਿੰਦਾ ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖੋ। ਠੰਡਾ ਬੁਰਜ ਜਿੱਥੇ ਚਾਰੇ ਪਾਸਿਓਂ ਹੱਡਾਂ ਨੂੰ ਚੀਰ ਦੀ ਠੰਡ ਚੱਲਦੀ ਹੈ, ਸਾਹਿਬਜ਼ਾਦਿਆਂ ਦੇ ਤਨ 'ਤੇ ਕੋਈ ਮੋਟਾ ਕੱਪੜਾ ਨਹੀਂ ਹੈ, ਮਾਤਾ ਜੀ ਦੇ ਸਰੀਰ 'ਤੇ ਕੋਈ ਮੋਟਾ ਕੱਪੜਾ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੇ ਲੰਗਰ ਪ੍ਰਸ਼ਾਦਾ ਵੀ ਨਹੀਂ ਛਕਿਆ, ਕੁੰਮੇ ਮਾਸ਼ਕੀ ਦੀ ਹਵੇਲੀ 'ਚ ਪ੍ਰਸ਼ਾਦਾ ਛਕਿਆ ਮੁੜ ਕੇ, ਨਾ ਗੰਗੂ ਬਾਹਮਣ ਦੇ ਘਰ, ਗੰਗੂ ਬਾਹਮਣ ਨੇ ਰੋਟੀਆਂ ਦਿੱਤੀਆਂ ਉਹ ਵੀ ਸੁੱਕੀਆਂ। ਤੇ ਬਾਬਾ ਜ਼ੋਰਾਵਰ ਸਿੰਘ ਜੀ ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਇਹੋ ਜਿਹੇ ਪ੍ਰਸ਼ਾਦੇ ਤਾਂ ਅਸੀਂ ਆਪਣੇ ਕੂਕਰਾਂ ਨੂੰ ਵੀ ਨਹੀਂ ਪਾਉਂਦੇ, ਸਾਡੇ ਕੂਕਰ ਵੀ ਨਹੀਂ ਖਾਂਦੇ, ਅਸੀਂ ਕਿਵੇਂ ਖਾਈਏ। ਭੁੱਖੇ ਹਨ, ਸਰਦੀ ਨਾਲ ਠੰਡ ਨਾਲ। ਡਾਕਟਰ ਗੰਡਾ ਸਿੰਘ ਜੀ ਲਿਖਦੇ ਵੀ ਜਦੋਂ ਅਗਲੇ ਦਿਨ ਪੇਸ਼ੀ ਹੋਈ ਤਾਂ ਨੱਕ ਦੀਆਂ ਜਿਹੜੀਆਂ ਉੱਪਰਲੀਆਂ ਕੁਰੁੰਬਲੀਆਂ ਸਾਹਿਬਜ਼ਾਦਿਆਂ ਦੀਆਂ ਲਾਲ ਸੁਰਖ ਸਨ, ਬੁੱਲ ਨੀਲੇ ਸਨ ਠੰਡ ਨਾਲ। ਪਰ ਧੰਨ ਗੁਰੂ ਕੇ ਲਾਲ ਜਿਨ੍ਹਾਂ ਦਾ ਹਿਰਦਾ ਇੰਨੀ ਚੜ੍ਹਦੀ ਕਲਾ ਵਿੱਚ ਹੈ ਕਿ ਆਲੇ ਦੁਆਲੇ ਦੀਆਂ ਜਿਤਨੀਆਂ ਵੀ ਉਹ ਪਰਿਸਥਿਤੀਆਂ ਹਨ ਉਹਨਾਂ ਵਿੱਚ ਵੀ ਉਹਨਾਂ ਦੀ ਸੁਰਤ ਚੜ੍ਹਦੀ ਕਲਾ ਵਿੱਚ ਹੈ। और अज रात ठंडे बुरज दे विच साहिबजादियां ने गुजारी। अज दी रात ही भाई मोती राम मेहरा जी गुरु घर दे सेवक घर दी दे गहने लए दुध गर्म कीता वह गहने सिपाहियां नूं रिश्वत वजों दिते कि मैनू साहिबजादियां तक जाण दिओ। परमेशर दी खेड वरती उन्हां दे मन च भी कोई रहम आ गया ता भाई मोती राम जी दुध लैके माता जी तक पहुंचे। साहिबजादियां नूं माता जी नूं अज दी रात समुंदर छकाया दुध छकाया। जिस दुध छकाण दे बदले भाई मोती राम जी और उन्हां दे सारे परिवार नूं कोल्लू च पीड़ के शहीद कर दिता गया। अज ओह दिहाड़ा दस पोह दा जिस दिन साहिबजादियां ने ठंडे बुरज विच रात गुजारी। उधर चमकौर दी गढ़ी विच शहीद होए साहिब बाबा अजीत सिंह जी साहिब बाबा जुझार सिंह जी और उन्हां दे नाल 40 सिंह जिहड़े शहीद होए उन्हां दे शरीरां दा अंतम संस्कार बीबी हरशरन कौर और बाबे फूल दी अंश वंश विचों भाई रामा जी और भाई तलोका जी ने कीता और आप भी बीबी जी उस बलदी चिखा दे विच उन्हां नूं सुट दिता गया सिपाहियां वल्लों तुरकां वल्लों और उह शहादत दा जाम प्राप्त कर गए। उन्हां समूह शहीदां दी शहादत नूं कोटी कोटी प्रणाम ते नमस्कार है। आओ जो अमृत वेले सतगुरु जी ने पावन पवित्र श्री मुखवाक दी दात बख्शिश कीती है पावन हुक्मनामे दी कथा सरवण करिए। धन गुरु अर्जन देव साहब पंजवें पातशाह जी महाराज शहीदां दे सरताज गुरदेव दे पवित्र चरणा च हाजरियां लवाउंदिआं रसना नूं पवित्र करदिआं आखो जी सतनाम श्री सतनाम श्री वाहे गुरु
सतनाम श्री वाहे गुरु साहिब जी सोरठ महला पंजवा।
सोरठ राग है रागमाला विच इस नूं रागणी दे रूप च पातशाह जी ने लिखिया। सोरठ रागणी विच महला पंजवा पंजवें पातशाह श्री गुरु अर्जन देव साहब जी महाराज जी शब्द उचारण करदे हन।
गुर अपने बलहारी
अपने गुरु तों बलिहार जाइए। बलहारी दा मतलब हुंदा जदों साडी बुद्धि दा बल हार जाए। बुद्धि दे मंडल ते असीं किन्ना कु सोच सकदे हां। भाई वीर सिंह जी ने बड़े सोहने बचन लिखे है कहिंदे बैठ वे ज्ञानी बुद्धि मंडली दी कैद विच वलवले दे देश साडियां लग गईयां तारियां। जिहड़ा बुद्धि दे लैवल ते सोचदा उहदी बुद्धि आखिरकार किन्ना क कम कर सकदी है कित्थे तक पहुंच सकदी है। जदों सतगुरां दा पावन इतिहास वाचदे हां इत्थे किसे दी बुद्धि की कम कर सकदी है जी। चारे साहिबजादे कोल नहीं आनंदपुर साहब दे शाही महल कोल नहीं माता जी कोल नहीं महल कोल नहीं जान तो प्यारे सेवक सिख कोल नहीं पैरां च छाले पए होए ने बाज नहीं घोड़ा नहीं एहो जे आलम दे विच भी टिंड दा सराणा ला के अकाल पुरख वाहिगुरु परमेशर दे शुकराने च बचन कह रहे होण मित्र प्यारे नूं हाल मुरीदां दा कहना इत्थे बुद्धि कम नहीं साडी कर सकदी। साडी बुद्धि इत्थे की कम करेगी इत्थे साडी बुद्धि दा बल हार जांदा है ते फिर कहना पैंदा अपने गुरु तों बलिहार जाइए अपने गुरु तों वारे वारे जाइए। गुरे अपने बलिहारी ऐसे गुर को बल बल जाइए आप मुकत मोहे तार है। ऐसे गुरु तों बलिहार जाइए वारण बलिहारण लख बरिया नमो हो नाम साहिब को प्राण अधरिया। अपने गुरु तों बारे बारे जाइए ਆ ਪਰਕਰਮਾ ਕਰਦੇ ਹਾਂ ਸਤਿਗੁਰਾਂ ਦੀ। ਪਰਕਰਮਾ ਕਰਨ ਦਾ ਮਤਲਬ ਵੀ ਇਹ ਆ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣਾ, ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਆਪਣੇ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦੇਣਾ। ਧੰਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਹਨ ਦਸੇ ਪਾਤਸ਼ਾਹੀਆਂ, ਧੰਨ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਨੇ, ਉੱਥੇ ਗੁਰੂ ਕਾ ਪੰਥ ਵੀ ਧੰਨ ਹੈ। ਕਿਉਂਕਿ ਚਮਕੌਰ ਦੀ ਗੜੀ ਵਿੱਚ ਜਿੱਥੇ ਤਿਲਕ ਸਥਾਨ ਹੈ, ਉਸ ਜਗ੍ਹਾ ਤੇ ਗੁਰਦੇਵ ਨੇ ਪੰਜਾਂ ਨੂੰ ਗੁਰਤਾ ਵੀ ਦਿੱਤੀ ਹੈ, ਪੰਜਾਂ ਨੂੰ ਆਪਣਾ ਆਪ ਬਖਸ਼ਿਸ਼ ਕੀਤਾ, ਆਪਣੀ ਕਲਗੀ ਉਹਨਾਂ ਪੰਜਾਂ ਦੇ ਸਿੱਖਾਂ ਦੇ ਸੀਸ ਤੇ ਸਜਾਉਂਦੇ ਔਰ ਕਹਿੰਦੇ ਖਾਲਸਾ ਮੋਹ ਮੈਂ ਖਾਲਸੇ ਮੈਂ। ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਵੀ ਬਲਿਹਾਰ, ਵਾਰੇ ਵਾਰੇ ਜਾਈਏ, ਕੁਰਬਾਨ ਜਾਈਏ ਸਤਿਗੁਰਾਂ ਦੇ ਪੰਥ ਵਿੱਚ। ਕੈਸੇ ਕੈਸੇ ਮਹਾਂਪੁਰਖ, ਕੈਸੇ ਕੈਸੇ ਮਹਾਨ ਸ਼ਹੀਦ, ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ ਵਰਗੇ ਮਹਾਂਪੁਰਖ, ਸ਼ਹੀਦ ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ, ਸਬਾਜ ਸਿੰਘ, ਕਿੰਨੇ ਮਹਾਂਪੁਰਖ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ, ਕਿੰਨੇ ਕਿੰਨੇ ਸੂਰਮੇ ਬਹਾਦਰ, ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗੇ ਮਹਾਂਪੁਰਖ, ਕਿਤਨੇ ਕਿਤਨੇ ਸੰਤ ਮਹੰਤ ਮਹਾਂਪੁਰਖ। ਅੱਜ ਇੱਕ ਮਹਾਨ ਮਹਾਂਪੁਰਖ ਦੀ ਬਰਸੀ ਦਾ ਦਿਹਾੜਾ ਵੀ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਦਿਆਂ ਤੇ ਸੁਣਦਿਆਂ ਬਤੀਤ ਕੀਤਾ। ਇੱਕ ਸਿੰਘ ਬਾਣੀ ਪੜ੍ਹਦਾ ਥੱਕ ਜਾਂਦਾ, 2 ਘੰਟੇ 3 ਘੰਟੇ ਫਿਰ ਦੂਸਰਾ ਕੋਲ ਬਹਿ ਕੇ ਪੋਥੀ ਲੈ ਕੇ ਪੜ੍ਹਨ ਲੱਗ ਪੈਂਦਾ, ਦੂਸਰਾ ਥੱਕ ਜਾਂਦਾ ਤੇ ਤੀਸਰਾ ਬਹਿ ਜਾਂਦਾ। ਪਰ ਧੰਨ ਸਨ ਉਹ ਮਹਾਂਪੁਰਖ, ਬਾਣੀ ਸੁਣਦਿਆਂ ਨਾ ਥੱਕਦੇ ਨਾ ਅੱਕਦੇ, 8 ਪਹਿਰ ਗੁਰਬਾਣੀ ਦੇ ਵਿੱਚ ਹੀ ਆਪਣੀ ਸੁਰਤ ਜੋੜ ਕੇ ਰੱਖਦੇ। ਸੰਤ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਦੇ ਮਹਾਂਪੁਰਖ, ਅੱਜ ਉਹਨਾਂ ਦੀ ਬਰਸੀ ਦਾ ਦਿਹਾੜਾ, ਉਹਨਾਂ ਦੇ ਚਰਨਾਂ ਤੇ ਵੀ ਨਮਾਮ ਹੈ। ਇੱਕ ਦੂ ਇੱਕ ਚੜ੍ਹਦੀਆਂ ਸਤਿਗੁਰਾਂ ਦੇ ਪੰਥ ਵਿੱਚ ਵੀ ਹਨ। ਇਸ ਕਰਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਕਲਗੀਧਰ ਜੀ ਨੇ ਸਰਬਲੋ ਗ੍ਰੰਥ ਵਿੱਚ ਬਚਨ ਲਿਖੇ ਨੇ, ਗ੍ਰੰਥ ਪੰਥ ਖਾਲਸ ਵਰਤਨਤਾ। ਇਹ ਦੁਆਦਸ ਭਾਨ ਨੇ, ਦੁਆਦਸ 12 ਸੂਰਜ, 10 ਪਾਤਸ਼ਾਹੀਆਂ, 11ਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ 12ਵਾਂ ਗੁਰੂ ਕਾ ਪੰਥ। ਇਹ 12 ਸੂਰਜ ਮਹਾਰਾਜ ਜੀ ਨੇ ਸਮਾਤ ਲੋਕ ਦੀ ਧਰਤੀ ਤੇ ਪ੍ਰਗਟ ਕੀਤੇ ਹੈ ਔਰ ਇਹਨਾਂ 12 ਸੂਰਜਾਂ ਤੋਂ ਹੀ ਇਹ 12 ਸਵਰੂਪ ਨੇ ਗੁਰੂ ਨਾਨਕ ਸਾਹਿਬ ਦੇ, ਉਹਨਾਂ ਸਾਰਿਆਂ ਤੋਂ ਹੀ ਬਲਿਹਾਰ ਜਾਈਏ। ਗੁਰੇ ਆਪਣੇ ਬਲਿਹਾਰੀ, ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਵਾਰੇ ਵਾਰੇ ਜਾਈਏ।
ਜਨ ਪੂਰਨ ਪੈਜ ਸਵਾਰੀ,
ਆਸਾ ਜੀ ਦੀ ਵਾਰ ਚ ਆਪਾਂ ਨਿਤ ਪੜ੍ਹਦੇ ਹਾਂ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਈਏ ਜਿਨ੍ਹਾਂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਦੇਵਤੇ, ਖਾਲਸਾ ਪੰਥ ਦੇਵਤਾ ਹੈ, ਦੇਵਤਿਆਂ ਵਾਲਾ ਜੀਵਨ ਹੈ ਪੰਥ ਦਾ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਬਾਣੀ ਬਾਣੇ ਦੇ ਪਹਿਰੇ ਚ ਰਹਿਣਾ, ਸਾਤਵਿਕ ਬਿਰਤੀ ਰੱਖਣੀ, ਸਤੋ ਗੁਣੀ ਬਿਰਤੀ ਦੇ ਭਾਵ ਵਿੱਚ ਵਿਚਰਨਾ, ਸਤੋ ਗੁਣੀ ਖਾਣਾ, ਸਤੋ ਗੁਣੀ ਪਹਿਨਣਾ, ਇਹ ਸਾਤਵਿਕ ਬਿਰਤੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀ ਆ ਆਪਣੇ ਪੰਥ ਨੂੰ। ਜਿਨ੍ਹਾਂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ, ਐਸੇ ਗੁਰੂ ਤੋਂ ਬਲਿਹਾਰ ਜਾਈਏ, ਐਸੇ ਗੁਰੂ ਤੋਂ ਵਾਰੇ ਵਾਰੇ ਜਾਈਏ। ਦੁਬਾਰਾ ਪੜੋ ਜੀ ਪੰਗਤ।
ਜਨ ਪੂਰਨ ਪੈਜ ਸਵਾਰੀ,
ਐਸੇ ਗੁਰੂ ਤੋਂ ਬਲਿਹਾਰ ਜਾਈਏ ਜਿਸ ਪੂਰੇ ਗੁਰੂ ਨੇ ਸਾਡੀ ਪੈਜ ਸਵਾਰੀ, ਜਿਸ ਪੂਰੇ ਗੁਰੂ ਨੇ ਸਾਡੀ ਪੈਜ ਰੱਖੀ ਹੈ। ਸਤਿਗੁਰੂ ਜੀ ਆਪਣਿਆਂ ਦੀ ਪੈਜ ਰੱਖਦੇ ਆ ਜਿਹੜੇ ਉਹਨਾਂ ਦੀ ਸ਼ਰਨ ਚ ਪੈ ਜਾਂਦੇ ਹਨ। ਜਿਹੜੇ ਗੁਰੂ ਦੀ ਸ਼ਰਨ ਪੈ ਗਏ ਫਿਰ ਉਹਨਾਂ ਦੀ ਲਾਜ ਉਹਨਾਂ ਦੀ ਨਹੀਂ ਰਹਿੰਦੀ, ਗੁਰੂ ਦੀ ਹੋ ਜਾਂਦੀ ਹੈ। ਫਿਰ ਸਤਿਗੁਰੂ ਆਪਣੀ ਪੈਜ ਆਪ ਸਵਾਰਦੇ ਹੈ, ਸਤਿਗੁਰੂ ਜੀ ਆਪਣੀ ਪੈਜ ਆਪ ਸਵਾਰਦੇ ਹਨ। ਇਹ ਸਤਿਗੁਰਾਂ ਦਾ ਬਿਰਧ ਹੈ ਜਿਹੜਾ ਉਹਨਾਂ ਦੀ ਸ਼ਰਨ ਚ ਆ ਜੇ ਉਹਦੀ ਪੱਤ ਰੱਖਦੇ। ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ, ਆਪ ਹੀ ਆਪਣੇ ਸੇਵਕਾਂ ਦੀ ਲਾਜ ਰੱਖਦੇ ਪੈਜ ਰੱਖਦੇ ਹਨ।
ਮਨ ਚਿੰਦਿਆ ਫਲ ਪਾਇਆ,
ਮਨ ਚਿੰਦੇ ਫਲ ਉਹ ਅਸੀਂ ਪਾ ਲਏ ਹਨ, ਜੋ ਮਨ ਚ ਚਿਤਵਿਆ ਸੀ ਸਤਿਗੁਰਾਂ ਦੀ ਸ਼ਰਨ ਚ ਆ ਕੇ ਉਹ ਫਲ ਪ੍ਰਾਪਤ ਕਰ ਲਿਆ। ਖਾਲਸਾ ਜੀ, ਪਦਾਰਥਾਂ ਦੀ ਕਾਮਨਾ ਸਾਡੇ ਹਿਰਦਿਆਂ ਵਿੱਚ ਹੁੰਦੀ ਹੈ, ਸੰਸਾਰੀ ਹਾਂ ਗ੍ਰਿਸਤੀ ਹਾਂ, ਗੁਰੂ ਸਾਹਿਬ ਦੀ ਸ਼ਰਨ ਆਉਂਦੇ ਹਾਂ ਤੇ ਕੋਈ ਨਾ ਕੋਈ ਕਾਮਨਾ ਹੁੰਦੀ, ਮਹਾਰਾਜ ਸਾਨੂੰ ਆਹ ਪਦਾਰਥ ਮਿਲ ਜੇ ਮਿਲ ਜਾਏ। ਪਰ ਜਗਿਆਸੂ ਦੇ ਹਿਰਦੇ ਚ ਕੇਵਲ ਇੱਕੋ ਇੱਕ ਕਾਮਨਾ ਹੁੰਦੀ ਹੈ ਕਿ ਹੇ ਸਾਹਿਬ ਜੀ ਕਿਰਪਾ ਕਰੋ, ਦਇਆ ਕਰੋ, ਸਾਡਾ ਜਨਮ ਤੇ ਮਰਨ ਨਿਵਾਰ ਦਿਓ। ਜਗਿਆਸੂ ਦੇ ਅੰਦਰ ਕੇਵਲ ਇਹੀ ਇੱਛਾ ਹੈ। ਤੇ ਇੱਥੇ ਫਲ ਦੇ ਲੱਲੇ ਨੂੰ ਔਂਕੜ ਲੱਗੀ ਹੈ ਇੱਕ ਵਚਨ, ਇਹਦਾ ਮਤਲਬ ਹੈ ਕਿ ਇੱਕ ਦੀ ਗੱਲ ਹੋ ਰਹੀ ਹੈ ਕਿ ਸਤਿਗੁਰੂ ਜੀ ਦੇ ਚਰਣਾਂ ਚੋਂ ਅਸੀਂ ਮਨ ਚਿੰਦਿਆ ਫਲ ਪਾ ਲਿਆ ਤੇ ਅਸੀਂ ਮਨ ਚ ਚਿਤਵਿਆ ਸੀ ਕਿ ਜਨਮ ਤੇ ਮਰਨ ਤੋਂ ਮੁਕਤ ਹੋ ਜਾਈਏ, ਔਰ ਇਹ ਫਲ ਸਤਿਗੁਰੂ ਜੀ ਦੇ ਪਾਵਨ ਚਰਣਾਂ ਚੋਂ ਸਾਨੂੰ ਪ੍ਰਾਪਤ ਹੋਇਆ ਹੈ।
ਪ੍ਰਭ ਆਪਣਾ ਸਦਾ ਧਿਆਇਆ,
ਅਸੀਂ ਆਪਣੇ ਪ੍ਰਭੂ ਨੂੰ ਸਦਾ ਸਦਾ ਧਿਆਇਆ ਹੈ, ਆਪਣੇ ਪ੍ਰਭੂ ਨੂੰ ਸਦਾ ਲਈ ਧਿਆਉਂਦੇ ਹਾਂ। ਇੱਥੇ ਇਹ ਨਹੀਂ ਕਿਹਾ ਕਿ ਤੁਸੀਂ 10 ਮਿੰਟ ਧਿਆਵੋ, 1 ਘੰਟਾ ਧਿਆਵੋ, ਇੱਥੇ ਸਦਾ ਧਿਆਉਣ ਦਾ ਹੁਕਮ ਹੈ, ਸਦਾ ਹੀ। ਅੱਠੇ ਪਹਿਰ ਹੀ ਗੁਰੂ ਕਾ ਸਿੱਖ ਪਰਮੇਸ਼ਰ ਦੇ ਚਿੰਤਨ ਚ ਰਹੇ, ਹਰ ਵੇਲੇ ਅਕਾਲ ਪੁਰਖ ਦੀ ਸਿਮਰਤੀ, ਪਰਮੇਸ਼ਰ ਦਾ ਧਿਆਨ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਹਰ ਵੇਲੇ ਉਹਦੀ ਯਾਦ ਬਣੀ ਰਹੇ, ਉਹਨੂੰ ਕਹਿੰਦੇ ਨੇ ਸਦਾ ਲਈ ਧਿਆਉਣਾ। ਜਦੋਂ ਹਰ ਵੇਲੇ ਪਰਮੇਸ਼ਰ ਦਾ ਧਿਆਨ ਸੁਰਤ ਵਿੱਚ ਰਹੇਗਾ, ਤੁਸੀਂ ਜਿਹੜਾ ਵੀ ਕਰਮ ਕਰੋਗੇ ਉਹ ਕਰਮ ਬੰਦਗੀ ਬਣ ਜਾਏਗਾ। ਤੁਸੀਂ ਦੁਕਾਨਦਾਰੀ ਕਰਦੇ ਹੋ, ਵਪਾਰ ਕਰਦੇ ਹੋ, ਨੌਕਰੀ ਕਰਦੇ ਹੋ, ਖਾ ਰਹੇ ਹੋ, ਪਹਿਨ ਰਹੇ ਹੋ, ਹਰ ਇੱਕੋ ਕਰਮ ਬੰਦਗੀ ਬਣ ਜਾਏਗਾ ਜਦੋਂ ਤੁਹਾਡੀ ਸੁਰਤ ਵਿੱਚ ਪਰਮੇਸ਼ਰ ਦਾ ਚਿੰਤਨ ਚੱਲਦਾ ਹੋਵੇ। ਜੇ ਪਰਮੇਸ਼ਰ ਦਾ ਚਿੰਤਨ ਨਹੀਂ ਚੱਲ ਰਿਹਾ ਤੇ ਤੁਸੀਂ ਜਿੰਨੇ ਵੀ ਕਰਮ ਕਰ ਰਹੇ ਹੋ ਉਹ ਸਾਰੇ ਕਰਮ ਕੇਵਲ ਧੰਦੇ ਦਾ ਸਰੂਪ ਨੇ। ਗੁਰੂ ਖਾਲਸੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਇਹ ਬਚਨ ਕਰਿਆ ਕਰਦੇ ਸਨ, ਪੰਥ ਰਤਨ ਮਹਾਂਪੁਰਖ ਉਹ ਕਿਹਾ ਕਰਦੇ ਸਨ ਕਿ ਜੇ ਸਾਡੇ ਮਨ ਚ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਭਜਨ ਕਰਕੇ ਵੀ 40 ਦਿਨ ਗੁਰਦੁਆਰੇ ਗਏ, ਆਹ ਧਰਮ ਕਰਮ ਦਾ ਕੰਮ ਕੀਤਾ ਤੇ ਬਦਲੇ ਚ ਸਾਨੂੰ ਆਹ ਕੁਝ ਮਿਲ ਜਾਏ, ਸਾਨੂੰ ਆਹ ਪ੍ਰਾਪਤ ਹੋ ਜੇ, ਇਹ ਚੀਜ਼ ਮਿਲ ਜੇ, ਕਿੰਨੀਆਂ ਕਾਮਨਾਵਾਂ, ਕਹਿੰਦੇ ਫਿਰ ਉਹ ਕਰਮ ਧੰਦਾ ਹੈ। ਜੇ ਤੁਹਾਡੀ ਸੁਰਤ ਚ ਪਰਮੇਸ਼ਰ ਦਾ ਚਿੰਤਨ ਹੈ ਤੇ ਤੁਸੀਂ ਕੋਈ ਸੰਸਾਰੀ ਕਰਮ ਵੀ ਕਰ ਰਹੇ ਹੋ, ਖੇਤੀ ਕਰ ਰਹੇ ਹੋ, ਦੁਕਾਨਦਾਰੀ ਕਰ ਰਹੇ ਹੋ, ਨੌਕਰੀ ਕਰ ਰਹੇ ਹੋ, ਜੇ ਤੁਹਾਡੀ ਸੁਰਤ ਚ ਪਰਮੇਸ਼ਰ ਦਾ ਚਿੰਤਨ ਹੈ ਤਾਂ ਤੁਹਾਡਾ ਹਰ ਇੱਕ ਕੀਤਾ ਹੋਇਆ ਕਰਮ ਬੰਦਗੀ ਬਣ ਜਾਏਗਾ। ਇਸ ਕਰਕੇ ਹੇ ਭਾਈ ਸਦਾ ਲਈ ਆਪਣੇ ਪ੍ਰਭੂ ਨੂੰ ਧਿਆਈਏ। ਪ੍ਰਭ ਆਪਣਾ ਸਦਾ ਧਿਆਇਆ, ਅਸੀਂ ਆਪਣੇ ਪ੍ਰਭੂ ਨੂੰ, ਕਿਉਂਕਿ ਪ੍ਰਭੂ ਹੀ ਆਪਣਾ ਨਾ, ਉਹਦੇ ਤੋਂ ਬਿਨਾਂ ਬਾਕੀ ਸਭ ਬੇਗਾਨੇ ਹਨ। ਮਰਕਟ ਭੂਮੀ ਤੱਕ, ਸ਼ਮਸ਼ਾਨ ਭੂਮੀ ਤੱਕ ਉਹਨਾਂ ਦਾ ਸਾਥ ਹੋਵੇਗਾ ਵੱਧ ਤੋਂ ਵੱਧ, ਉਸ ਤੋਂ ਅੱਗੇ ਤਾਂ ਨਹੀਂ ਨਾਲ ਨਿਭਦੇ। ਇਸ ਕਰਕੇ ਪ੍ਰਭੂ ਹੀ ਆਪਣਾ, ਜਿਹੜਾ ਇੱਥੋਂ ਦਾ ਵੀ ਸੰਗੀ ਹੈ ਤੇ ਉੱਥੋਂ ਦਾ ਵੀ ਸੰਗੀ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਜਿਹੜਾ ਇੱਥੇ ਉੱਥੇ ਦੋਹਾਂ ਜਹਾਨਾਂ ਚ ਨਾ ਵਿਛੜੇ ਉਹ ਸਾਡਾ ਸੰਗੀ ਹੈ, ਤੇ ਜਿਹੜਾ ਸਾਡਾ ਸੰਗੀ ਆ ਉਹਨੂੰ ਸਦਾ ਹੀ ਧਿਆਈਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਦੋਵਾਂ ਜਹਾਨਾਂ ਚ ਜਿਹੜਾ ਨਾਲ ਨਿਭੇ ਹੇ ਭਾਈ, ਐਸੇ ਆਪਣੇ ਪ੍ਰਭੂ ਨੂੰ ਸਦਾ ਧਿਆਈਏ।
ਸੰਤੋਹ ਤਿਸ ਬਿਨ ਅਵਰ ਨ ਕੋਈ।
ਹੇ ਸਤ ਸੰਗੀਓ, ਸੰਤੋਹ ਹੇ ਸਤ ਸੰਗੀਓ, ਸੁਣੋ, ਤਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸਾਡਾ ਕੋਈ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂ, ਕਿਸ ਹੀ ਕੋਈ ਕੋਏ। ਧੰਨ ਗੁਰੂ ਅੰਗਦ ਦੇਵ ਸਾਹਿਬ, ਜਿਸ ਵੇਲੇ ਅਖੀਰਲੀ ਪ੍ਰੀਖਿਆ ਲਈ ਨਾ ਗੁਰੂ ਨਾਨਕ ਸਾਹਿਬ ਜੀ ਨੇ, ਉਦੋਂ ਬਾਬਾ ਬੁੱਢਾ ਸਾਹਿਬ ਤੇ ਭਾਈ ਭਗੀਰਥ ਜੀ ਵੀ ਪਿੱਛੇ ਚਲੇ ਗਏ, ਕੱਲੇ ਭਾਈ ਲਹਿਣਾ ਜੀ ਖਲੋਤੇ। ਮਹਾਰਾਜ ਕਹਿੰਦੇ ਪੁਰਖਾ ਤੈਂ ਨਹੀਂ ਗਿਆ, ਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ, ਮੈਂ ਨਿਮਾਣੀ ਦੇ ਆਸਰੇ ਸਤਿਗੁਰੂ ਜੀ ਸਿਰਫ ਤੁਸੀਂ ਹੋ। ਗੁਰੂ ਖਾਲਸੇ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਜਿਨ੍ਹਾਂ ਨੇ ਸਤਿਗੁਰਾਂ ਦਾ ਪਾਵਨ ਇਤਿਹਾਸ ਕੈਂਥਲ ਦੀ ਧਰਤੀ 'ਤੇ ਲਿਖਿਆ, ਜਿਸ ਜਗ੍ਹਾ 'ਤੇ ਲਿਖਿਆ ਉੱਥੇ ਭਾਈ ਸਾਹਿਬ ਜੀ ਦੀ ਹਵੇਲੀ ਸੁਸ਼ੋਭਿਤ ਹੈ ਔਰ ਮਹਾਰਾਜ ਜੀ ਦੇ ਦੀਵਾਨ ਬਣ ਰਹੇ, ਦਰਬਾਰ ਬਣ ਰਹੇ ਹੈ ਉੱਥੇ। ਭਾਈ ਸਾਹਿਬ ਜੀ ਇੱਕ ਜਗ੍ਹਾ 'ਤੇ ਸਾਰਾ ਇਤਿਹਾਸ ਲਿਖਣ ਤੋਂ ਬਾਅਦ ਨਾ ਉਹਨਾਂ ਦਾ ਸਰੀਰ ਬਿਲਕੁਲ ਢਿੱਲਾ ਹੋ ਗਿਆ ਸੀ, 2 ਮਹੀਨਿਆਂ ਬਾਅਦ ਉਹਨਾਂ ਸਰੀਰ ਤਿਆਗ ਦਿੱਤਾ ਸੀ। ਉਹ ਇੱਕ ਜਗ੍ਹਾ 'ਤੇ ਬਚਨ ਲਿਖਦੇ ਹੈ, ਕਹਿੰਦੇ ਅਭਿਆਨ ਕੀ ਆਸ ਨਿਰਾਸ ਭਈ, ਅਭਿਆਨ ਕੀ ਆਸ ਨਿਰਾਸ ਭਈ, ਕਲਗੀ ਤਾਰ ਬਾਸ ਕੀ ਓ ਮਨ ਮਾਹੀ। ਅਭਿਆਨ ਕੀ ਆਸ, ਆਨ ਹੋਰ ਦੀ ਆਸ, ਸਾਰੇ ਪਾਸੋਂ ਨਿਰਾਸ ਹੋ ਗਏ ਆ, ਹੁਣ ਕਿਸੇ ਦੀ ਆਸ ਰਹੀ ਨਹੀਂ। ਕਿਉਂ? ਕਿਉਂਕਿ ਕਲਗੀ ਤਾਰ ਬਾਸ ਕੀ ਓ ਮਨ ਮਾਹੀ, ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਮੇਰੇ ਹਿਰਦੇ ਚ ਵਸ ਗਿਆ, ਹੁਣ ਜਦੋਂ ਉਹ ਹਿਰਦੇ ਚ ਵਸ ਗਿਆ ਕਿਸੇ ਹੋਰ ਦੀ ਆਸ ਰਹੀ ਨਹੀਂ, ਕਿਉਂਕਿ ਉਹਨਾਂ ਤੋਂ ਬਿਨਾਂ ਸਾਡਾ ਕੋਈ ਹੋਰ ਹੈ ਵੀ ਨਹੀਂ। ਇੱਥੇ ਪਾਤਸ਼ਾਹ ਕਹਿ ਰਹੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਿ ਹਰੀ ਤੋਂ ਬਿਨਾਂ, ਸਾਹਿਬ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂ।
ਕਰਨ ਕਾਰਨ ਪ੍ਰਭ ਸੋਈ,
ਸਾਹਿਬ ਜੀ ਕਰਨ ਵਾਲੇ ਕਰਤੇ ਵੀ ਨੇ ਤੇ ਕਾਰਨ ਵੀ ਨੇ ਜਗਤ ਦੇ। ਜਿਵੇਂ ਮੱਕੜੀ ਹੁੰਦੀ ਹੈ ਨਾ, ਮੱਕੜੀ ਜਾਲਾ ਬਣਾਉਂਦੀ ਹੈ ਤੇ ਜਾਲੇ ਦਾ ਨਿਮਿਤ ਕਾਰਨ ਵੀ ਉਹ ਆਪ ਹੈ ਤੇ ਉਪਾਦਾਨ ਕਾਰਨ ਵੀ ਆਪ ਹੈ। ਏਦਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹ ਸੰਸਾਰ ਦਾ, ਕਿਉਂਕਿ ਉਹ ਜਾਲਾ ਉਹਦੇ ਚੋਂ ਹੀ ਪੈਦਾ ਹੋਇਆ ਨਾ, ਮੱਕੜੀ ਚੋਂ ਹੀ, ਬਾਹਰੋਂ ਤੇ ਨਹੀਂ ਲਿਆਈ ਕਿਤੋਂ, ਉਹਦਾ ਨਿਮਿਤ ਕਾਰਨ ਉਪਾਦਾਨ ਕਾਰਨ ਮੱਕੜੀ ਆਪ ਹੈ। ਇਉਂ ਅਕਾਲ ਪੁਰਖ ਜੀ ਇਸ ਜਗਤ ਦਾ ਨਿਮਿਤ ਕਾਰਨ ਵੀ ਆਪ ਨੇ, ਉਪਾਦਾਨ ਕਾਰਨ ਵੀ ਆਪ ਨੇ। ਇਸ ਕਰਕੇ ਕਾਰਨ ਰੂਪ ਵੀ ਆਪ ਨੇ ਤੇ ਕਰਤਾ ਰੂਪ ਵੀ ਆਪ ਨੇ। ਘੁਮਿਆਰ ਘੜਾ ਬਣਾਉਂਦਾ, ਉਹ ਘੁਮਾਰ ਘੜੇ ਦਾ ਕਰਤਾ, ਮਿੱਟੀ ਉਪਾਦਾਨ ਕਾਰਨ ਹੈ। ਜਿਹੜੇ ਚੱਕਤੇ ਤੇ ਡੰਡੇ ਦੇ ਆਸਰੇ ਨਾਲ ਉਹ ਬਣਾਉਂਦਾ ਹੈ ਉਹਨੂੰ ਨਿਮਿਤ ਕਾਰਨ ਕਹਿੰਦੇ। ਤਿੰਨੇ ਚੀਜ਼ਾਂ ਵੱਖਰੀਆਂ ਵੱਖਰੀਆਂ ਹੋ ਗਈਆਂ ਜੀ, ਪਰ ਅਕਾਲ ਪੁਰਖ ਉਪਾਦਾਨ ਕਾਰਨ ਵੀ ਆਪ ਹੈ, ਨਿਮਿਤ ਕਾਰਨ ਵੀ ਆਪ ਹੈ ਤੇ ਕਰਤਾ ਵੀ ਆਪ ਹੈ। ਇਸ ਕਰਕੇ ਇੱਥੇ ਕਿਹਾ ਕਾਰਨ ਵੀ ਉਹ ਹੈ ਤੇ ਕਰਨ ਵਾਲਾ ਵੀ ਉਹੀ ਹੈ, ਪ੍ਰਭੂ ਸੋਈ
ਰਹਾਉ। ਪ੍ਰਭ ਆਪਣਾ ਵਰ ਦਿਨੇ,
ਪ੍ਰਭੂ ਨੇ ਆਪਣਿਆਂ ਨੂੰ ਵਰ ਦਿੱਤੇ ਆ, ਵਰ ਪ੍ਰਭੂ ਜੀ ਨੇ ਆਪਣਿਆਂ ਨੂੰ ਵਰ ਬਖਸ਼ਿਸ਼ ਕੀਤੇ ਹਨ।
ਸਗਲ ਜੀ ਵਸ ਕਿਨੇ,
ਔਰ ਸਾਰਿਆਂ ਨੂੰ ਵਰ ਦੇ ਕੇ ਜਿਤਨੇ ਸੰਸਾਰ ਦੇ ਜੀ ਨੇ ਸਾਰਿਆਂ ਨੂੰ ਆਪਣੇ ਵਸ ਵਿੱਚ ਕੀਤਾ, ਆਪਣੇ ਕੰਟਰੋਲ ਚ ਰੱਖਿਆ। ਹੁਕਮ ਦੀ ਕਾਰ ਸਾਰਿਆਂ ਦੇ ਸਿਰ ਤੇ ਹੈ, ਹੁਕਮ ਅੰਦਰ ਸਭ ਕੋ ਇਉਂ ਵਸ ਕੀਤੇ ਆ, ਸਾਰਿਆਂ ਨੂੰ ਆਪਣੇ ਹੁਕਮ ਚ ਚਲਾਉਂਦੇ ਆ ਅਕਾਲ ਪੁਰਖ ਜੀ, ਸਾਰੇ ਸੰਸਾਰ ਦੇ ਜੀਆਂ ਨੂੰ ਸਾਹਿਬ ਨੇ ਆਪਣੇ ਵਸ ਕੀਤਾ। ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਆਪਣੇ ਵਸ ਕੀਤਾ, ਪੁੱਛਿਆ ਜੀ ਉਸ ਵਾਹਿਗੁਰੂ ਨੂੰ ਕਿਸੇ ਨੇ ਵਸ ਕੀਤਾ? ਗੁਰਦੇਵ ਕਹਿੰਦੇ ਹਾਂ, ਉਸ ਵਾਹਿਗੁਰੂ ਨੂੰ ਉਹਦੇ ਪਿਆਰਿਆਂ ਭਗਤਾਂ ਨੇ ਵਸ ਕੀਤਾ ਹੋਇਆ, ਉਹਨੇ ਸਾਰੇ ਜਗਤ ਨੂੰ ਵਸ ਕੀਤਾ ਹੈ।
ਜਨ ਨਾਨਕ ਨਾਮ ਧਿਆਇਆ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਧਿਆਇਆ ਹੈ। ਉਹ ਨਾਮ ਧਿਆਉਣਾ ਜਿਹੜਾ ਨਾਮ ਸਾਨੂੰ ਪੰਜ ਪਿਆਰਿਆਂ ਨੇ ਬਖਸ਼ਿਸ਼ ਕੀਤਾ, ਐਸਾ ਅੰਮ੍ਰਿਤ ਨਾਮ ਬਾਰ ਬਾਰ ਧਿਆਉਣਾ ਹੈ। ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸੁਰਤ ਵਿੱਚ ਇੱਕੋ ਹੀ ਚਿੰਤਨ ਚੱਲੀ ਜਾਵੇ, ਵਾਹਿਗੁਰੂ ਵਾਹਿਗੁਰੂ। ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਇਹ ਸਾਡਾ ਕੰਮ ਹੈ, ਇਸ ਕੰਮ ਤੋਂ ਬਿਨਾਂ ਬਾਕੀ ਜਿੰਨੇ ਕੰਮ ਨੇ, ਗੁਰਦੇਵ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕੰਮ ਦੁਨੀਆਂ ਦੇ ਜਿੰਨੇ ਨੇ ਤੇਰੇ ਉੱਥੇ ਕੰਮ ਨਹੀਂ ਆਉਣੇ, ਉੱਥੇ ਇੱਕੋ ਹੀ ਕੰਮ ਆਉਣਾ ਤੇ ਉਹ ਕੰਮ ਹੈ ਪਰਮੇਸ਼ਰ ਦਾ ਭਜਨ। ਨਾਮ ਨਾਮ ਜਪੋ, ਨਾਮ ਧਿਆਵੋ, ਨਾਮ ਅਰਾਧੋ। ਖਾਲਸਾ ਜੀ, ਅੱਜ ਸਾਨੂੰ ਵੱਧ ਤੋਂ ਵੱਧ ਭਜਨ ਦੀ ਲੋੜ ਹੈ। ਅੱਜ ਸਾਡਾ ਸਿਮਰਨ ਵਾਲਾ ਪੱਖ, ਸਾਧਨਾ ਵਾਲਾ ਪੱਖ ਕਮਜ਼ੋਰ ਹੁੰਦਾ ਚੱਲਿਆ ਜਾ ਰਿਹਾ ਹੈ। ਪੁਰਾਤਨ ਗੁਰਸਿੱਖ ਜੰਗ ਯੁੱਧ ਵੀ ਲੜਦੇ ਤੇ ਸਾਧਨਾ ਦਾ ਪੱਖ ਵੀ ਉਹਨਾਂ ਦਾ ਬੜਾ ਬਲਵਾਨ। ਅੱਜ ਅਸੀਂ ਵਿਹਲੇ ਹਾਂ, ਸਾਰੇ ਸੁੱਖ ਸਹੂਲਤਾਂ ਨੇ, ਫਿਰ ਵੀ ਸਾਧਨਾ ਵਾਲੇ ਪੱਖ ਤੋਂ ਅਸੀਂ ਢਿੱਲੇ ਤੇ ਅਵੇਸਲੇ ਹੋ ਰਹੇ ਹਾਂ। ਵੱਧ ਤੋਂ ਵੱਧ ਭਜਨ ਕਰੀਏ, ਜਿੰਨਾ ਭਜਨ ਕਰਾਂਗੇ ਗੁਰੂ ਪੰਥ ਦਾ ਓਨਾ ਹੀ ਪ੍ਰਤਾਪ ਸੰਸਾਰ ਵਿੱਚ ਵਧੇਗਾ, ਪ੍ਰਗਟ ਹੋਵੇਗਾ। ਆ ਸਾਡੇ ਆਪਸੀ ਵਿਤਕਰੇ, ਆ ਭੇਦ ਭਾਵ ਦੀਆਂ ਬਿਰਤੀਆਂ ਧੜੇਬੰਦੀਆਂ ਸਮਾਪਤ ਹੋਣਗੀਆਂ, ਕਿਉਂਕਿ ਜੈ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ। ਸਤਿਗੁਰੂ ਜੀ ਕਹਿੰਦੇ ਜਿੱਥੇ ਪਰਮੇਸ਼ਰ ਦਾ ਸਿਮਰਨ ਹੁੰਦਾ ਉਥੋਂ ਝਗੜੇ ਦੂਰ ਹੋ ਜਾਂਦੇ ਨੇ, ਉਪਾਧੀਆਂ ਦੂਰ ਹੋ ਜਾਂਦੀਆਂ। ਅੱਜ ਸਾਡੇ ਕੋਲ ਸੇਵਾ ਸਿਮਰਨ ਵਾਲੀ ਸੇਵਾ ਹੈ, ਸਿਮਰਨ ਵਾਲਾ ਪੱਖ ਕੋਈ ਨਹੀਂ। ਜਦੋਂ ਹਰੀ ਦਾ ਸਿਮਰਨ ਹੋਵੇਗਾ ਤਾਂ ਜਿੰਨੇ ਸਾਡੇ ਆਪਸੀ ਵਤੰਡਾਵਾਦ ਦੀਆਂ ਸਾਡੀਆਂ ਬਿਰਤੀਆਂ ਬਣੀਆਂ ਹੋਈਆਂ ਇੱਕ ਦੂਜੇ ਪ੍ਰਤੀ, ਇਹ ਸਾਰਾ ਵਤੰਡਾਵਾਦ ਸਮਾਪਤ ਹੋ ਜਾਏਗਾ। ਗਰੀਬ ਨਵਾਜ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਇਆ ਹੈ
ਤਾਂ ਸਗਲੇ ਦੁੱਖ ਮਿਟਾਇਆ।
ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਅਸੀਂ ਸਾਰੇ ਦੁੱਖ ਦੂਰ ਕਰ ਲਏ ਆ। ਪਰਮੇਸ਼ਰ ਦੇ ਨਾਮ ਨੇ ਸਾਡੇ ਸਾਰੇ ਹੀ ਦੁੱਖ ਮਿਟਾ ਦਿੱਤੇ ਹਨ, ਕਿਉਂਕਿ ਅਕਾਲ ਪੁਰਖ ਜੀ ਦਾ ਨਾਮ ਦੁੱਖ ਹਰਨ ਵਾਲਾ ਹੈ। ਦੁੱਖ ਹਰਤਾ ਹਰ ਨਾਮ ਪਛਾਨੋ, ਪਰਮੇਸ਼ਰ ਦਾ ਨਾਮ ਦੁੱਖਾਂ ਨੂੰ ਹਰ ਲੈਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਹੇ ਵਾਹਿਗੁਰੂ, ਤੇਰਾ ਨਾਮ ਦੁੱਖ ਭੰਨਣ ਵਾਲਾ ਹੈ। ਜਨਮ ਤੇ ਮਰਨ ਵਰਗੇ ਦੁੱਖ ਵੀ ਆਪ ਜੀ ਦੇ ਨਾਮ ਦੀ ਸਾਧਨਾ ਨਾਲ ਦੂਰ ਹੋ ਜਾਂਦੇ ਹਨ। ਨਾਮ ਦੀ ਸਾਧਨਾ, ਨਾਮ ਜਿਨ੍ਹਾਂ ਨੇ ਧਿਆਇਆ ਉਹਨਾਂ ਦੇ ਸਾਰੇ ਦੁੱਖ ਪਰਮੇਸ਼ਰ ਦੇ ਨਾਮ ਨੇ ਮਿਟਾ ਦਿੱਤੇ, ਦੂਰ ਕਰ ਦਿੱਤੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਗਾਵਿਆ ਸੁਣਿਆ ਸਾਹਿਬ ਥਾਂ ਪਾਉਣ, ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਖਿਮਾ ਕਰ ਦੇਣੀ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਜਿਤਨੇ ਵੀ ਮਹਾਂਪੁਰਖ ਸੰਤ ਭਗਤ ਸ਼ਹੀਦ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਗੜ੍ਹੀ ਤਾਈਂ ਸਰਹੰਦ ਦੀ ਧਰਤੀ ਤੇ ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪ੍ਰਭ ਆਪਣਾ ਵਰ ਦਿਨ ਸਗਲ ਜੀ ਵਸ ਕਿਨ,
ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।